ਵਾਹਿਗੁਰੂ ਜੀ ਕੀ ਫਤਿਹ। ਹੁਣ ਸਭ ਤੋਂ ਪਹਿਲਾਂ ਮੈਂ ਸਾਡੇ ਅਤਿ ਸਤਿਕਾਰਯੋਗ ਸਵਾਮੀ ਸ੍ਰੀ ਬ੍ਰਹਮਦੇਵ ਜੀ ਦੇ ਪਾਸ ਬੇਨਤੀ ਕਰਦਾ ਕਿ ਉਹ ਸਟੇਜ ਦੇ ਉੱਪਰ ਆਉਣ ਅਤੇ 15-20 ਮਿੰਟਾਂ ਵਾਸਤੇ ਦਸਮ ਗ੍ਰੰਥ ਬਾਰੇ ਜੋ ਵੀ ਉਹਨਾਂ ਦੇ ਸ਼ੁਭ ਵਿਚਾਰ ਹਨ ਉਹ ਦੱਸਣ। ਆਪ ਜੀ ਨੇ ਸੰਤ ਛਪਾਈ ਦੇ ਵਿੱਚ ਇਹਨਾਂ ਦੇ ਲੇਖ ਵੀ ਪੜ੍ਹੇ ਹੋਣਗੇ। ਸਤ ਸੰਗਤ, ਇੱਕ ਗੱਲ ਮੈਂ ਇੱਥੇ ਥੋੜੀ ਜਿਹੀ ਕਲੀਅਰ ਕਰ ਦਿੰਦਾ, ਕਿਸੇ ਨੂੰ ਇਤਰਾਜ਼ ਵੀ ਹੋ ਸਕਦਾ ਹੈ ਕਿ ਇਹ ਸਵਾਮੀ ਬ੍ਰਹਮਦੇਵ ਕਿਉਂ ਆ। ਇਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਪਾਸੋਂ ਅਮਰ ਛਕਿਆ ਸੀਗਾ ਔਰ ਬਾਈ ਜੀ ਅਵਤਾਰ ਸਿੰਘ ਹੋਰਾਂ ਨੇ ਇਹਨਾਂ ਨੂੰ ਨਾਲ ਲਿਜਾ ਕਰਕੇ ਅੰਮ੍ਰਿਤ ਉੱਥੇ ਛਕਾਇਆ ਸੀ ਤੇ ਜਦੋਂ ਲੈ ਕਰਕੇ ਗਏ ਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਕਹਿੰਦੇ ਸੀਗੇ ਜੀ ਤੁਸੀਂ ਤਾਂ ਸਵਾਮੀ ਜੀ ਹੋ, ਤੁਹਾਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਤੁਸੀਂ ਕਿਉਂ ਖਾਲਸੇ ਬਣਨਾ ਹੈ। ਇਹਨੇ ਨਹੀਂ ਜੀ, ਮੈਂ ਤੇ ਇਹ ਗੁਰੂ ਮਹਾਰਾਜ ਸਾਹਿਬ ਗੁਰੂ ਕਲਗੀਧਰ ਦੇ ਜਿਹੜਾ ਸਨਮੁਖ ਹੋਣਾ ਹੈਗਾ ਤੇ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਬੜੀ ਜਦੋਂ ਜਹਿਦ ਤੋਂ ਬਾਅਦ ਚ ਇਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ ਤੇ ਉਦੋਂ ਇਹਨਾਂ ਦਾ ਨਾਮ ਰੱਖਿਆ ਸੀ ਗੋਪਾਲ ਸਿੰਘ। ਪਰ ਚੂੰਕਿ ਤਖਾਲਸ ਜਿਵੇਂ ਭਾਈ ਨੰਦ ਲਾਲ ਜੀ ਦਾ ਤਖਾਲਸ ਹੀ ਚੱਲ ਰਿਹਾ, ਇਸੇ ਪ੍ਰਕਾਰ ਇਹਨਾਂ ਦਾ ਤਖਾਲਸ ਹੀ ਬ੍ਰਹਮਦੇਵ ਜਿਹੜਾ ਉਹ ਚੱਲ ਰਿਹਾ ਹੈ। ਮੈਂ ਹੁਣ ਇਹਨਾਂ ਪਾਸ ਬੇਨਤੀ ਕਰਦਾ ਸਾਧ ਸੰਗਤ ਕਿ ਆਪਣੇ ਸੀਮਿਤ ਸਮੇਂ ਦੇ ਵਿੱਚ ਸੰਗਤਾਂ ਨੂੰ ਆਪ ਜੀ ਸੰਬੋਧਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਿਹੜੀਆਂ ਵੀ ਜਥੇਬੰਦੀਆਂ ਇੱਥੇ ਆਈਆਂ ਨੇ ਸਾਧ ਸੰਗਤ, ਉਹ ਆਪਣਾ ਨਾਮ ਪ੍ਰਿੰਸੀਪਲ ਅਮਰਜੀਤ ਸਿੰਘ ਜੀ ਹੋਰਾਂ ਨੂੰ ਜ਼ਰੂਰ ਲਿਖਵਾ ਦੇਣ।
ਦਸ ਪਾਤਸ਼ਾਹਾਂ ਦੇ ਆਤਮਿਕ ਸਰੂਪ ਉਪਮਾਨ ਰੂਪ ਆਦਿ ਗੁਰੂ ਗ੍ਰੰਥ ਸਾਹਿਬ ਉਹਨਾਂ ਦੀ ਕਲਿਆਣਮਈ ਮੁਕਤੀਦਾਤਾ ਗੋਦ ਵਿੱਚ ਵਿਰਾਜਮਾਨ ਪੰਥ ਧਰਤੀ ਪੰਥਕ ਵਿਦਵਾਨ ਜਥੇਦਾਰ ਸਾਹਿਬਾਨ ਸਿੰਘ ਸਾਹਿਬਾਨ ਗੁਰੂ ਖਾਲਸਾ ਸਾਧ ਸੰਗਤ ਦਾਸ ਵੱਲੋਂ ਆਪ ਸਾਰਿਆਂ ਨੂੰ ਬਹੁਤ ਬਹੁਤ ਆਦਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੱਚੇ ਦਿਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਖੜ ਕੇ ਅੱਜ ਕਰਨਾ ਚਾਹੁੰਦਾ ਵੀ ਮੇਰਾ ਦਿਲ ਅੱਜ ਬਹੁਤ ਫਜਦਾ ਹੈ ਕੰਡੇ ਦੂਰ ਕਰਨਾ। ਪਰ ਜੇ ਸਿਆਣੇ ਬੰਦੇ ਸੂਝੀ ਵਾਲਾ ਆਦਮੀ ਪੰਥ ਦੇ ਅੱਗੇ ਕੰਡੇ ਖਿੰਡਾ ਦੇਣ ਤਾਂ ਮੈਨੂੰ ਹੀ ਲੱਗਦਾ ਕੋਈ ਉਹ ਬਹੁਤ ਹੀ ਸਿਆਣੇ ਸਿਆਣਪ ਵਾਲੀ ਗੱਲ ਹੈ। ਦੂਸਰੀ ਬੇਨਤੀ ਕੱਲ ਦੀ ਹੈ। ਉਹਨਾਂ ਨੇ ਕੱਲ ਦੇ ਅਖਬਾਰ 'ਚ ਇੱਕ ਇਸ਼ਤਿਹਾਰ ਲਾਇਆ, ਸਾਰਿਆਂ ਨੇ ਪੜ੍ਹਿਆ, ਕੋਈ ਮੈਂ ਤੁਹਾਨੂੰ ਪੜ੍ਹਾਉਂਦਾ ਨਹੀਂ, ਸਿਰਫ ਵਿਖਾਉਂਦਾ ਹੀ ਹਾਂ। ਕਿਸੇ ਨੇ ਅਖਬਾਰ ਨਾ ਪੜ੍ਹਿਆ ਹੋਵੇ, ਭੁੱਲਣਾ ਨੂੰ ਖੁੱਲੀ ਚਿੱਠੀ, ਉਹਨਾਂ ਦੀ ਇਹ ਚਿੱਠੀ ਦੇ ਸੰਬੰਧ 'ਚ ਮੇਰਾ ਇੰਨਾ ਹੀ ਕਥਨ ਹੈ ਕਿ ਅੱਜ ਦੇ ਦਿਨ ਤੋਂ ਪਹਿਲਾਂ ਮੈਨੂੰ ਇਹ ਨਾ ਪੜ੍ਹਨੇ ਪੈ ਗਏ, ਮੁਆਫ ਕਰਨਾ। ਵਿੱਚ ਵਿੱਚ ਜੋ ਅਸੀਂ ਕੋਈ ਲੇਖ ਚੱਕਦੇ ਹਾਂ ਤਾਂ ਸੰਗਤ ਭੈਣ ਡਿਸਟਰਬ ਹੁੰਦੇ ਹੈ, ਪਰ ਉਹ ਚੱਕਣਾ ਜ਼ਰੂਰੀ ਹੁੰਦਾ। ਦਸ਼ਮ ਗ੍ਰੰਥ ਸੰਬੰਧੀ ਖੋਜ ਕਰਦੇ ਹਾਂ, 1897 ਦੇ ਵਿੱਚ ਇੱਕ ਗੁਰਮਤ ਪੰਥ ਪ੍ਰਚਾਰਕ ਸਭਾ ਦੀ ਰਿਪੋਰਟ ਗਿਆਨੀ ਸਰਦੂਰ ਸਿੰਘ ਨੇ ਲਿਖੀ, ਜਿਸ ਰਿਪੋਰਟ ਦੇ ਮੁਤਾਬਕ ਦਸ਼ਮ ਗ੍ਰੰਥ ਦਸ਼ਮੇਸ਼ ਦੀ ਬਾਣੀ ਹੈ। 1902 ਵਿੱਚ ਭਾਈ ਬਿਸ਼ਨ ਸਿੰਘ ਦੀ ਲਿਖੀ ਪੋਥੀ ਦਸ਼ਮ ਗ੍ਰੰਥ ਕਿਸ ਨੇ ਬਣਾਇਆ, ਜਿਸ 'ਚ ਸਿੱਧ ਕੀਤਾ ਗਿਆ ਵੀ ਦਸ਼ਮ ਗ੍ਰੰਥ ਦਸ਼ਮੇਸ਼ ਦੀ ਬਾਣੀ ਹੈ। ਸੰਨ 1955 ਵਿੱਚ ਕਲਕੱਤੇ ਤੋਂ ਛਪਦੇ ਸਿੱਖ ਰਿਵਿਊ ਵਿੱਚ ਡਾਕਟਰ ਤਰਲੋਚਨ ਸਿੰਘ ਦੇ 4 ਲੇਖ ਹਨ, ਜਿਨ੍ਹਾਂ 'ਚ ਸਿੱਧ ਕੀਤਾ ਗਿਆ ਕਿ ਦਸ਼ਮ ਗ੍ਰੰਥ ਦਸ਼ਮੇਸ਼ ਦੀ ਬਾਣੀ ਹੈ। सन 1955 विच ही सिख हिस्ट्री सोसाइटी अमृतसर दे चोटी दा विद्वान भाई रणधीर सिंह जी दी रचना दशम पातशाह ग्रंथ दा इतिहास नामी पुस्तक जो उन्हां ने पूरे 20 वरे खोज करके लिखी दे प्रमाणा दे आधार ते सिद्ध कीता कि यह दशमेश जी दी ही सारी रचना है। फिर इस तो इलावा फिर लिखे सज्जना ने श्री दशम ग्रंथ उपर PhD लई खोज कीती डॉक्टर धर्मपाल अष्टा डॉक्टर हरभजन सिंह डॉक्टर प्रसन्नी सहगल डॉक्टर रतन सिंह जग्गी पंजाब यूनिवर्सिटी डॉक्टर महीप सिंह आगरा यूनिवर्सिटी डॉक्टर मलिक सिंह आगरा यूनिवर्सिटी डॉक्टर लाल मनोहर उपाध्याय बनारस हिंदू यूनिवर्सिटी ओम प्रकाश भारद्वाज कुरुक्षेत्र यूनिवर्सिटी डॉक्टर धर्मपाल मैनी भागलपुर यूनिवर्सिटी डॉक्टर कमला कौशल आगरा यूनिवर्सिटी डॉक्टर सुशीला देवी पंजाब यूनिवर्सिटी डॉक्टर समीप सिंह गुरु नानक देव यूनिवर्सिटी डॉक्टर मोहनजीत सिंह उस्मानिया यूनिवर्सिटी डॉक्टर भूषण देव सचदेव पंजाब यूनिवर्सिटी डॉक्टर निर्मल गुप्ता पंजाब यूनिवर्सिटी आदि लगभग 2 दर्जन विद्वाना ने। इस तो इलावा निहंग सिंह जथेबंदियां निर्मल पंथ नामधारी पंथ जिस पंथ तो मैं पढ़िया साडा उदासी पंथ इस तो इलावा कवि चूड़ामणि भाई संतोख सिंह ज्ञानी ज्ञान सिंह भाई कोहिर सिंह भाई सुखा सिंह रतन सिंह पंगू मौजूदा सदियां दे ब्रह्म ज्ञानी महापुरख सिंह साहब बाबा साहब सिंह बुढ़े दल वाले बाबा चेत सिंह कलाधारी वर्तमान बाबा संता सिंह बाबा अत सिंह मस्तुआना संत करम सिंह होती मरदान संत नंद सिंह कलेर मेरे कहन तो भाव बाबा महाराज सिंह वीर सिंह होरी इन्ने पंथक विद्वान होए असी सारे भुलना ये सानू सारे नू एडी वड्डी गल इस इश्तहार दे मुताबक असी सारे भुलना असी सारे सिखी तो पतित हाँ। तीसरे पातशाह ने जिन्हां वास्ते शब्द लिखा है वह तो गुरु के निंदक सी दोखी सी उन्हां वास्ते लिखना शब्द सी जायज सी लेकिन असी दशम ग्रंथ नू दशमेश दी बाणी मानदे हां साडा इन्ना ही दोष है इन्ने दोष करके सिखी तो पतित हो गए असी भुलड़ हो गए कल्ले प्रोफेसर साहब ही सियाने रह गए। पता की गल है मेरा समा समाप्त होने वाला मैं पेपर नहीं पढ़ने अपने नानकार की कृपा नाल एक नगर च एक संजीवनी बूटी पैदा होगी कुदरती परमेश्वर की कृपा नाल पिंड के लोगों ने किसी महात्मा को पूछा तुरे जाते हुए बाबा जी ये बूटी की है वह संत कहते आह हा हा बहुत कीमती है इस नाल बुढ़े जवान हो सकते हैं रोगी निरोग हो सकते हैं निर्धन धनी हो सकते हैं कायर बहादुर हो सकते हैं मूर्ख विद्वान हो सकते हैं लोहा सियाना बन सकता है बहुत ही कीमती चीज है लेकिन तुसी किसे महापुरख तो किसे विद्वान तो समझो एक तो मेरी समझ घट है तो दूजा मैं तीर्थ यात्रा में जा रहा पर यह बूटी बहुत कीमती है एहो जी ना कदे पैदा हो ही ना होवे ना कोई कर सकता ना सिख ना हिंदू ना मुसलमान यह ऐसी कीमती बूटी है। बदकिस्मती नाल वह आपदे पिंड दे एक कलम चौधरी विद्वान को चले गए कहिंदे बाबा जी अपने का बूटी पैदा होगी जिवें दैत कहानियां चाहुंदा पहला तो सारे जोर दी हसया ते फिर तहां मार के रोया कहिंदा ओए मूर्खो ओए ये तो बूटी मेरे वास्ते पैदा हुई है मैं इनू समझना है मैं इनू प्रचार करना है मैं इनू दसना है मैनू इहदा पता लगना है लेकिन मैनू अजे इहदा हाम नहीं होया बूटी पहला पैदा हो गई मैनू अजे पता नहीं लग्या ऐ करो इस बूटी नू छुट्टो सरोवर च उत्तों दे मिट्टी पा दियो फिर निरंकार पहला इहदा हाम करूगा मैनू पता लगूगा फिर यह बूटी उगरूगी फिर दसू मैं तुहानू बे बूटी कादे वास्ते पैदा हुई है ना तो निहंगा नू पता लगेगा ना निर्मलिया नू ना उदासिया नू ना श्रोमणी कमेटी नू ना टकसालिया नू ना नानक सरिया नू इहदा किसे नू नहीं पता लग सकता इहदा जिद्दे पता लग गया मैनू लगू जां स्पोक्समैन नू लग जू ਇਹ ਅਸੀਂ ਪੰਜ ਸੱਤ ਕੀ ਬੰਦੇ ਜਿਹਨੂੰ ਪਤਾ ਲੱਗ ਸਕਦਾ ਤੇ ਸਾਨੂੰ ਅਜੇ ਹਾਮ ਹੋਇਆ ਨੀ। ਜਿੰਨਾ ਚਿਰ ਹਾਮ ਨੀ ਹੁੰਦਾ ਬੂਟੀ ਨੂੰ ਢੱਕ ਕੇ ਰੱਖ ਦਿਓ। ਹੁਣ ਇਹ ਦੇਖੋ ਉਹਨਾਂ ਨੇ ਹਾਮ ਕਦੋਂ ਹੁੰਦਾ, ਉਹ ਤਾਂ ਰਾਏ ਦਿੰਦੇ ਆ ਵੀ ਇਹ ਸੰਜੀਵਨੀ ਬੂਟੀ ਨੂੰ ਵਰਤੋ ਨਾ। ਉਹ ਸੰਜੀਵਨੀ ਬੂਟੀ ਕਿਹੜੀ ਹੈ? ਉਹ ਹੈ ਦਸ਼ਮ ਗ੍ਰੰਥ ਸਾਹਿਬ। ਉਹਦੇ ਨਾਲ ਨਾ ਗੁਰੂ ਸ਼ਬਦ ਲੱਗਦਾ ਹੈ, ਨਾ ਕਿਸੇ ਨੇ ਲਾਇਆ ਹੈ। ਜਿਹੜੀ ਆ ਸਭਾ ਬੈਠੀ ਹੈ ਵਿਦਵਾਨਾਂ ਦੀ, ਮਹਾਂਪੁਰਖਾਂ ਦੀ, ਮੈਂ ਗੁਰੂ ਸਾਹਿਬ ਦੀ ਹਾਜ਼ਰੀ ਪੁੱਛਦਾ ਵੀ ਆਪ ਦਸ਼ਮ ਦੇ ਨਾਲ ਗੁਰੂ ਸ਼ਬਦ ਲਾਉਣੇ ਹੋ? ਸਾਡੇ ਚੋਂ ਕੋਈ ਵਿਦਵਾਨ, ਕੋਈ ਗੁਰਸੇ ਕਹਿੰਦਾ ਦਸ਼ਮ ਗੁਰੂ ਗ੍ਰੰਥ ਸਾਹਿਬ? ਅਸੀਂ ਇਕੱਲਾ ਦਸ਼ਮ ਗ੍ਰੰਥ ਸਾਹਿਬ ਕਹਿੰਦੇ ਹਾਂ, ਅਸੀਂ ਗੁਰੂ ਸ਼ਬਦ ਨਹੀਂ ਵਰਤਦੇ। ਜਦ ਅਸੀਂ ਗੁਰੂ ਸ਼ਬਦ ਵਰਤਦੇ ਹੀ ਨਹੀਂ ਤਾਂ ਸਾਡੇ ਤੇ ਦੋਸ਼ ਲਾਇਆ ਕਿਉਂ ਜਾਂਦਾ? ਇੱਕ ਗੱਲ ਹੈ ਭਈ, ਜੇ ਦਸ਼ਮ ਗ੍ਰੰਥ, ਉਹ ਜੇ ਕਹਿੰਦੇ ਆ, ਜੇ ਦਸ਼ਮ ਗ੍ਰੰਥ ਚੌਪਈ ਸਾਹਿਬ ਦਸ਼ਮੇਸ਼ ਦੀ ਬਾਣੀ ਹੈ, ਜਾਪ ਸਾਹਿਬ ਦਸ਼ਮੇਸ਼ ਦੀ ਬਾਣੀ ਹੈ, ਉਹ ਕਹਿੰਦੇ ਸਵਈਏ ਦਸ਼ਮੇਸ਼ ਦੀ ਬਾਣੀ, ਹੋ ਸਕਦਾ ਜਿਵੇਂ ਸੰਗਤ ਸਿੰਘ ਹੋਣਾ ਕਿਹਾ ਵੀ ਜੇ ਸ਼ਬਦ ਨਾਲ, ਜੇ ਹੋ ਸਕਦਾ ਤਾਂ ਜਿੱਥੇ ਗੁਰੂ ਕਾ ਕੋਈ ਸ਼ਾਸਤਰ ਪਿਆ, ਗੁਰੂ ਕਾ ਕੋਈ ਵਸਤਰ ਪਿਆ, ਗੁਰੂ ਕਾ ਨੇ ਚਰਨ ਪਾਏ ਹੈ, ਕਿਸੇ ਕੋਲੇ ਗੰਗਾ ਸਾਗਰ ਹੈ, ਕਿਸੇ ਕੋਲੇ ਕਟਾਰ ਹੈ, ਅਸੀਂ ਉੱਥੇ ਦਰਸ਼ਨ ਕਰਨ ਜਾਂਦੇ ਹਾਂ। ਤੇ ਜੇ ਦਸ਼ਮ ਗ੍ਰੰਥ ਜਾਪ ਸਾਹਿਬ ਹੈ, ਸਵਈਏ ਹੈ, ਨਿਤਨੇਮ ਦੀ ਬਾਣੀ ਚੌਪਈ ਸਾਹਿਬ ਹੈ, ਜੇ ਕਹਿੰਦੇ ਅਸੀਂ ਉਹਨਾਂ ਦੇ ਮੁਤਾਬਕ ਲਾ ਕੇ, ਫੇਰ ਤਾਂ ਸਤਿਕਾਰਯੋਗ ਹੈ, ਅਸੀਂ ਫੇਰ ਤਾਂ ਦੰਡ ਦੇ ਪਾਤਰ ਨਹੀਂ। ਲੇਕਿਨ ਇਹ ਨਿਰਣਾ ਕਿਵੇਂ ਹੋਊ? ਅਸਲ ਚ ਗੱਲ ਇਹ ਹੈ ਬਈ, ਦਸ਼ਮ ਗ੍ਰੰਥ ਦੀ ਜਿਹੜੀ ਬਾਣੀ ਹੈ, ਮੇਰੇ ਅਧਿਐਨ ਦੇ ਮੁਤਾਬਕ ਉਹ ਐਸੀ ਕਠਿਨ ਹੈ, ਉਹਦੇ ਚ ਐਸੇ ਸ਼ਬਦ, ਐਸੇ ਛੰਦ, ਐਸੇ ਅਲੰਕਾਰ, ਐਸੀਆਂ ਅਭਿਧਾ, ਐਸੀਆਂ ਵਿਅੰਜਨਾ, ਐਸੀਆਂ ਜੁਗਤੀਆਂ ਹਨ ਬਈ ਉਹਨੂੰ ਆਮ ਆਦਮੀ ਸਮਝ ਹੀ ਨਹੀਂ ਸਕਦਾ। ਦਾਸ ਨੂੰ ਘੱਟੋ ਘੱਟ 40 ਸਾਲ ਹੋ ਗਏ ਧਾਰਮਿਕ ਅਧਿਐਨ ਕਰਦੇ ਨੂੰ, ਜਿਸ ਜ਼ੁਬਾਨ ਚ ਦਸ਼ਮ ਗ੍ਰੰਥ ਲਿਖਿਆ ਗਿਆ, ਖਾਸ ਕਰਕੇ ਬ੍ਰਿਜ ਭਾਸ਼ਾ ਵੱਧ ਵਰਤੀ ਹੈ। ਮੈਂ ਬ੍ਰਿਜੀ ਦੇ ਸਾਰੇ ਲਗਭਗ ਸ਼ਾਇਰ ਪੜ੍ਹੇ ਹੈ, ਜਾਇਸੀ ਤੋਂ ਲੈ ਕੇ ਪਰਮਾਕਰ, ਪੋਹਕਰ, ਦੇਵ, ਘਣ ਆਨੰਦ, ਬਿਹਾਰੀ, ਕੇਸ਼ਵ, ਸੂਰਦਾਸ, ਤੁਲਸੀ, ਜਾਇਸੀ, ਘਣ ਆਨੰਦ, ਗੰਗਾਨੰਦ, ਭਿਖਾਰੀ ਦਾਸ, ਆਲਮ, ਮੈਂ ਲਗਭਗ ਸਾਰੇ ਪੜ੍ਹੇ ਹੈ। ਕਿਸੇ ਵੀ ਕਵੀ ਦੀ ਕਵਿਤਾ ਨਾਲ, ਛੰਦ ਵਿਧੀ ਨਾਲ, ਅਲੰਕਾਰ ਵਿਧੀ ਨਾਲ ਦਸ਼ਮੇਸ਼ ਦੀ ਬਾਣੀ ਨਹੀਂ ਮਿਲਦੀ। ਉਹਨਾਂ ਦਾ ਬਾਣੀ ਵਿਧਾਨ, ਉਹਨਾਂ ਦਾ ਲਿਖਣ ਦਾ ਢੰਗ ਆਦਿ ਤੋਂ ਲੈ ਕੇ ਅੰਤ ਤੱਕ ਸਾਰਾ ਇੱਕ ਧੁਨੀ ਨਾਲ ਹੈ, ਇੱਕ ਨਾਦ ਨਾਲ ਹੈ। ਜੇ ਮੈਨੂੰ ਸੰਗਤ 10 ਮਿੰਟ ਦੇਵੇ ਤਾਂ ਮੈਂ 2 ਉਦਾਹਰਣ ਦੇ ਕੇ ਸਮਾਪਤ ਕਰਨਾ ਚਾਹੁੰਦਾ ਵੀ ਮੈਂ ਕਿਹੜੇ ਆਧਾਰ ਤੇ ਇਹ ਗੱਲ ਕਹਿੰਦਾ। ਪਹਿਲੀ ਗੱਲ ਬਚਿੱਤਰ ਨਾਟਕ ਦੀ ਹੈ। ਮੈਂ ਉਹ ਬੇਨਤੀ ਕਰਦਾ ਬਚਿੱਤਰ ਨਾਟਕ ਬਾਰੇ, ਮੁਆਫ ਕਰਨਾ, ਬਚਿੱਤਰ ਨਾਟਕ ਵਿੱਚ ਇੱਕ ਸਵਈਆ ਆਉਂਦਾ ਹੈ, ਕਾਗਜ਼ ਦੀਪ ਸਭਾ ਕਰਕੇ ਅਰ ਸਾਤ ਸਮੁੰਦ ਹੈ ਕੀ ਮਸ ਕਹਿ ਹੋ, ਤਾਟ ਬਨਾਸਪਤੀ ਸਿਗਰੀ ਲਿਖਵੇਂ ਕੋ ਲੇਖਣ ਕਾਜ ਬਣੇ ਹੋ, ਸਾਰਸਵਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੇ ਹੋ, ਕਾਲ ਕਿਰਪਾਨ ਬਿਨਾ ਬੇਨਤੀ ਨਾ ਤਉ ਤੁਮ ਕੋ ਪ੍ਰਭ ਨੈ ਕਰਿਝੇ ਹੋ। ਇਹੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 458 ਤੇ 5ਵੇਂ ਪਾਤਸ਼ਾਹ ਕਹਿੰਦੇ ਹੈ, ਵਸੁਧਾ ਕਾਗਜ਼ ਬਨ ਰਾਜ ਕਰਮਾ ਲਿਖਣ ਕੋ ਕਰੋ ਪਵਣਾ, ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ। ਅਤੇ ਇਸੇ ਕਿਸਮ ਦਾ ਸਵਈਆ ਤ੍ਰਿਆ ਚਰਿੱਤਰਾਂ ਦੇ 266 ਚਰਿੱਤਰ ਤੇ ਆਉਂਦਾ ਹੈ। ਇੱਥੇ ਸ਼ਬਦ ਕਾਗਜ਼ ਹੈ, ਬਚਿੱਤਰ ਨਾਟਕ ਇੱਥੇ ਕਾਗਜ਼ ਹੈ। ਮੰਤਰ ਜਪਿਆ ਨਹੀਂ ਗਿਆ, ਤੂੰ ਕੋਈ ਕਰਮ ਕਰ ਲਿਆ, ਓਨੀ ਦਕਸ਼ਨਾ ਹੋਰ ਦੇ, ਓਨੇ ਪੈਸੇ ਹੋਰ ਦੇ, ਫੇਰ ਜਪੀ ਜਾ ਕੇ, ਉਹ ਤੁਹਾਨੂੰ ਫੇਰ ਦਕਸ਼ਣਾ ਦਿੰਦਾ, ਫੇਰ ਤੁਸੀਂ ਉਹਨੂੰ ਪਾਠ ਦੱਸਦੇ ਹੋ। 266ਵੇਂ ਚਰਿੱਤਰ ਚ ਇੱਕ ਬੀਬੀ ਇੱਕ ਬ੍ਰਾਹਮਣ ਨੂੰ, ਵਿਦਵਾਨ ਨੂੰ ਪਖੰਡ ਪੂਜਾ ਛੱਡ ਕੇ, ਠਾਕੁਰ ਪੂਜਾ ਛੱਡ ਕੇ ਨਿਰੰਕਾਰ ਦੀ ਪੂਜਾ ਕਰਨ ਲਈ ਕਹਿੰਦੀ ਹੈ। ਜਿਹੜਾ ਸਵਈਆ ਉਹ ਇੱਥੇ ਬੋਲਦੀ ਹੈ, ਇਹੀ ਸਵਈਆ ਬਚਿੱਤਰ ਨਾਟਕ ਚ ਹੈ। ਹੁਣ ਜਿਹੜਾ ਬੰਦਾ ਸਾਹਿਤ ਦੀ ਸੂਝ ਨਹੀਂ ਰੱਖਦਾ, ਜਿਸ ਨੂੰ ਕਵਿਤਾ ਦੀ ਧੁਨੀ ਦਾ ਪਤਾ ਨਹੀਂ, ਸਾਹਿਤ ਦਾ ਮਰਮਗ ਨਹੀਂ, ਉਹਨੂੰ ਤਾਂ ਸਾਡੇ ਭਰਤ ਜੀ ਨੇ ਪਸ਼ੂ ਕਿਹਾ। ਸਾਹਿਤ ਸੰਗੀਤ ਕਲਾ ਵਿਹੀਣਾ ਸਾਕਸ਼ਾਤ ਪਸ਼ੂ ਪੁੱਛ ਵਿਸ਼ਾਨਹੀਣਾ। ਜਿਹੜਾ ਬੰਦਾ ਸਾਹਿਤ ਨਹੀਂ ਸਮਝਦਾ, ਸੰਗੀਤ ਨਹੀਂ ਸਮਝਦਾ, ਉਹ ਪਸ਼ੂ ਹੈ ਤੇ ਟੌਰਾ ਹੈ, ਵੀ ਨਾ ਉਹਦੇ ਸਿੰਘ ਹੈ ਤੇ ਨਾ ਉਹਦੇ ਪੂਛ ਹੈ। ਕਿਸੇ ਗ੍ਰੰਥ ਨੂੰ ਵਿਚਾਰਨ ਵਾਸਤੇ ਉਸ ਗ੍ਰੰਥ ਦੀ ਧੁਨੀ, ਸ਼ਬਦਾਵਲੀ, ਸ਼ਬਦ ਨਾਦ, ਸ਼ਬਦ ਚਿੱਤਰਨ, ਉਹਦੇ ਵਰਤੇ ਹੋਏ ਅਲੰਕਾਰ, ਬਿੰਬੋ ਸਾਰੇ ਵਿਚਾਰਨੇ ਪੈਂਦੇ ਹੈ ਤੇ ਉਹਦੇ ਵਾਸਤੇ ਵਰਿਆਂ ਬੱਧੀ ਮਿਹਨਤ ਕਰਨੀ ਪੈਂਦੀ ਹੈ। ਮਾਫ ਕਰਨਾ, ਮੈਂ ਵੀ ਮੂਲੀ ਇੱਕ ਸਾਧ ਹਾਂ, ਪਰ ਜਿਹੜਾ ਸਾਧ ਠਾਠਾਂ ਬਣਾਉਂਦਾ, ਗੁਰਦੁਆਰੇ ਬਣਾਉਂਦਾ, ਇਕੱਠ ਕਰਦਾ, ਰੁਪਈਏ ਇਕੱਠੇ ਕਰਦਾ, ਜਿਹਨੂੰ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਵਕਤ ਹੀ ਨੀ ਸੰਗਤ ਨੂੰ ਮਿਲਣ ਤੋਂ ਬਾਅਦ, ਉਹ ਦਸ਼ਮ ਗ੍ਰੰਥ ਦਾ ਵਿਦਿਆਰਥੀ ਨਹੀਂ ਹੋ ਸਕਦਾ। ਦਾਸ ਕੈਰਲਾ ਚ ਨੀ ਰਹਿੰਦਾ, ਮੈਂ ਬੱਧਨੀ ਰਹਿਣਾ, ਮੇਰੇ ਕੋਲੇ ਕਦੋਂ ਆ ਕੇ ਵੇਖੋ, ਨਾ ਉੱਥੇ ਲਾਈਨ ਲੱਗੀ ਹੁੰਦੀ ਹੈ ਜੈਦਾਰ ਸਾਹਿਬ ਜਾਏ, ਨਾ ਉੱਥੇ ਬੀਬੀਆਂ ਹੁੰਦੀਆਂ, ਨਾ ਪੁੜੀਆਂ ਹੁੰਦੀਆਂ, ਨਾ ਤਵੀਤ ਹੁੰਦਾ, ਮੇਰਾ ਅਖੀਰ ਤੇ ਕਮਰਾ ਦਰਵਾਜ਼ਾ ਬੰਦ ਹੁੰਦਾ। ਮੈਂ 24 ਘੰਟੇ ਅਧਿਐਨ ਕਰਦਾ, ਔਰ ਮੈਨੂੰ 40 ਸਾਲ ਹੋ ਗਏ ਅਧਿਐਨ ਕਰਦੇ ਨੂੰ। ਇਹਨਾਂ ਗ੍ਰੰਥਾਂ ਦਾ ਅਧਿਐਨ ਸਾਧ ਸੰਗਤ ਠਾਠਾਂ ਬਣਾ ਕੇ ਨਹੀਂ ਹੁੰਦਾ, ਮੈਂ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਇਹ ਪੈਸੇ ਇਕੱਠੇ ਕਰਕੇ ਨਹੀਂ ਹੁੰਦਾ, ਇਹਦੇ ਵਾਸਤੇ ਘੋਰ ਤਪੱਸਿਆ ਕਰਨੀ ਪੈਂਦੀ ਹੈ। ਦਸ਼ਮ ਗ੍ਰੰਥ ਦਾ ਇੱਕ ਇੱਕ ਸਵਈਆ ਸਮਝਣ ਵਾਸਤੇ ਉਸਤਾਦਾਂ ਦੀ ਮਾਰ ਖਾਣੀ ਪੈਂਦੀ ਹੈ। ਮੈਂ ਇੱਕ ਸਵਈਆ ਪੇਸ਼ ਕਰਾਂ ਚਰਿੱਤਰਾਂ ਚੋਂ, ਚੰਡੀ ਚਰਿਤ ਚੋਂ। ਹਰ ਸੋ ਮੁਖ ਹੈ, ਹਰਤੀ ਦੁੱਖ ਹੈ, ਅਲਕੈ ਹਰ ਹਾਲ ਪ੍ਰਭਾ ਹਰਨੀ ਹੈ, ਲੋਚਨ ਹੈ ਹਰਸੇ ਸਰਸੇ, ਹਰਸੇ ਭਰਟੇ ਹਰਸੀ ਬਰਨੀ ਹੈ, ਕੇਹਨ ਸੋ ਚਲਬਾ ਕੇਹਨ ਸੋ ਕਰਿਹਾ ਚਲਬੋ, ਹਰ ਪੈ ਹਰ ਕੀ ਹਰਨੀ ਧਰਨੀ ਹੈ, ਹੈ ਕਰਮ ਹੈ ਹਰ ਪੈ ਹਰ ਪੈ, ਹਰ ਰੂਪ ਕੀ ਹੈ ਹਰ ਕੀ ਧਰਨੀ ਹੈ। ਦੱਸੋ ਇਹ ਨਾ ਤਕੜਾ ਖਾ ਗਿਆ ਜੀ ਹੁਣ। ਹਰ ਸ਼ਬਦ ਨਾਲ ਸੰਪੂਰਨ ਵਰਣ ਕੀਤਾ ਹੈ, ਹਰ ਸੋ ਮੁੱਖ ਹੈ, ਚੰਦਰਮਾ ਵਰਗਾ ਮੁੱਖ ਹੈ, ਹਰ ਚੰਦਰਮਾ ਨੂੰ ਕਹਿੰਦੇ ਹੈ, ਹਰ ਸੋ ਮੁੱਖ ਹੈ, ਹਰਤੀ ਦੁੱਖ ਹੈ, ਦੁੱਖਾਂ ਦਾ ਅਪਹਰਨ ਕਰਦੀ ਹੈ, ਸੁੰਭ ਦੱਸਦਾ ਨਸੁੰਭ ਨੂੰ ਆ ਕੇ ਪ੍ਰੇਰਨਾ ਕਰਦਾ ਵੀ ਦੇਵੀ ਨੂੰ ਵਿਆਹ ਲੈ। ਹਰ ਸੋ ਮੁੱਖ ਹੈ, ਹਰਤੀ ਦੁੱਖ ਹੈ, ਅਲਕਾ ਹਰ ਹਾਰ, ਹਰ ਸ਼ਿਵਜੀ ਉਹਦੇ ਹਾਰ ਜਾਣੀ ਸੱਪ ਤੇ ਅਲਕਾ ਜੁਲਫਾਂ, ਉਹਦੀਆਂ ਜੁਲਫਾਂ ਸ਼ਿਵਜੀ ਦੇ ਛੱਪਾਂ ਵਰਗੀਆਂ, ਅਲਕਾ ਹਰ ਹਾਰ ਪ੍ਰਭਾ ਹਰਨੀ ਹੈ, ਸੁੰਦਰਤਾ ਨੂੰ ਹਰਨ ਕਰਨੇ ਵਾਲੀ ਹੈ। ਹਰ ਲੋਚਨ ਹੈ ਹਰਸੇ ਸਰਸੇ, ਹਰ ਕਮਲ ਨੂੰ ਵੀ ਕਹਿੰਦੇ ਆ ਕਮਲਾਂ ਵਰਗੇ ਨੇਤਰ ਹੈ, ਲੋਚਨ ਹੈ ਹਰਸੇ ਸਰਸੇ, ਹਰਸੇ ਭਰੁਟੇ, ਹਰ ਧਨਿਸ਼ ਨੂੰ ਵੀ ਕਹਿੰਦੇ ਆ ਕਮਾਨ ਵਰਗੀਆਂ ਭਵੈ, ਲੋਚਨ ਹੈ ਹਰਸੇ ਸਰਸੇ, ਹਰਸੇ ਭਰਟੇ ਹਰਸੀ ਬਰਨੀ ਹੈ, ਹਰ ਸਿਉਣੇ ਨੂੰ ਵੀ ਕਹਿੰਦੇ ਆ ਸਿਉਣੇ ਵਰਗਾ ਰੰਗ ਹੈ, ਕਿਹੜੀ ਸੋ ਚਲਬਾ ਕਰਿਹਾ, ਕਿਹੜੀ ਸ਼ੇਰ ਨੂੰ ਕਹਿੰਦੇ ਆ ਸ਼ੇਰ ਵਰਗਾ ਲੱਕ ਹੈ, ਚਲਬੋ ਹਰ ਹਰ ਹਾਥੀ ਨੂੰ ਵੀ ਕਹਿੰਦੇ ਆ ਹਾਥੀ ਵਰਗੀ ਤੋਰ ਹੈ, ਹਰ ਰੂਪ ਕੀ ਹੈ ਹਰ ਕੀ ਹਰਨੀ ਧਰਨੀ ਹੈ, ਹਰ ਕਾਮਦੇਵ ਨੂੰ ਕਹਿੰਦੇ ਆ ਕਾਮਦੇਵ ਦੀ ਸਤਿ ਵਰਗੀ ਹੈ, ਹੈ ਕਰਮ ਹੈ ਹਰ ਹਰ ਤਲਵਾਰ ਨੂੰ ਵੀ ਕਹਿੰਦੇ ਆ ਉਹਦੇ ਹੱਥ ਚ ਤਲਵਾਰ ਫੜੀ ਹੈ, ਹੈ ਕਰਮ ਹੈ ਹਰ ਪੈ ਹਰ ਪੈ, ਔਰ ਹਰ ਸ਼ੇਰ ਨੂੰ ਕਹਿੰਦੇ ਸ਼ੇਰ ਤੇ ਜੜੀ ਹੋਈ ਹੈ, ਹਰ ਰੂਪ ਕੀ ਹੈ ਹਰ ਸੂਰਜ ਨੂੰ ਵੀ ਕਹਿੰਦੇ ਹੈ ਸੂਰਜ ਵਰਗਾ ਪ੍ਰਕਾਸ਼ ਹੈ ਉਹਦਾ, ਹਰ ਕੀ ਧਰਨੀ ਹੈ ਸ਼ਿਵਜੀ ਦੇ ਘਰ ਵਾਲੀ ਪਾਰਵਤੀ ਵਰਗੀ ਹੈ। ਇੱਕ ਸਵਈਆ ਇਹ, ਇਹੋ ਜਿਹੇ ਪਤਾ ਨਹੀਂ ਕਿੰਨੇ ਸਵਈਏ ਹੈ, ਕਿੰਨੇ ਛੰਦ ਹੈ, ਕਿੰਨੇ ਪ੍ਰਕਾਰ ਦੀਆਂ ਭਾਸ਼ਾ ਹੈ। ਜਦੋਂ ਪੰਥ ਵਿਛੜ ਗਿਆ, ਪਿਆਰੇ ਸਾਹਿਬਜ਼ਾਦੇ ਨਾ ਰਹੇ, ਕਲਗੀਆਂ ਨਾ ਰਹੀਆਂ, ਉਹ ਆਨੰਦਪੁਰ ਦੇ ਸੁੱਖ ਨਾ ਰਹੇ, ਮਾਲਵੇ ਦੇ ਜੰਗਲਾਂ ਚ ਸ਼ਹਿਨਸ਼ਾਹ ਬੈਠੇ ਹੈ ਤੇ ਜਫਰਨਾਮਾ ਲਿਖਦੇ ਹੈ, ਉੱਥੇ ਲਿਖਦੇ ਆ ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰੋਜੀ ਰਿਹਾ ਕੋ ਰਹੀਮ। ਦੇਖੋ ਇਹ ਬੈਤ ਛੰਦ ਹੈ ਪਰਸ਼ੀਅਨ ਦਾ, ਦੋ ਸ਼ਬਦ ਅਖੀਰਲੇ ਜੋੜਨੇ ਕਰੀਮ ਤੇ ਰਹੀਮ, ਪਰ ਸਾਹਿਬ ਹੈ ਕਿ ਪਹਿਲਾਂ ਵੀ ਜੋੜ ਕੇ ਵਿਖਾਉਂਦੇ ਹੈ, ਪਹਿਲੀ ਸਾਰੀ ਸ਼ਬਦ ਕੱਕੇ ਨਾਲ, ਕਮਾਲ ਕਰਾਮਾਤ ਕਾਇਮ ਤੇ ਕਰੀਮ, ਦੂਜੀ ਰਾਰੇ ਨਾਲ ਰਜਾ ਬਖਸ਼ ਰੋਜੀ ਰਿਹਾ ਕੋ ਰਹੀਮ। ਜਿਸ ਸਮੇਂ ਤੇ ਆਮ ਆਦਮੀ ਨੂੰ ਪਾਗਲ ਹੋ ਜਾਣਾ ਚਾਹੀਦਾ ਇੰਨਾ ਨੁਕਸਾਨ ਹੋਣ ਤੋਂ ਬਾਅਦ, ਉਸ ਵਕਤ ਉਹ ਔਰੰਗਜ਼ੇਬ ਨੂੰ ਫਟਕਾਰ ਪਾ ਰਹੇ ਹੈ, ਤੁਰਾ ਤਰਕਬਾਜੀ ਬਾ ਮਕਰੋਰੀਆ, ਮਾਰਾ ਚਾਰਾ ਸਾਜੀ ਬਾ ਸਿਦਕੋ ਸਫਾ, ਨਾ ਜੇਬ ਤੁਰਾ ਨਾ ਮੈਂ ਔਰੰਗਜ਼ੇਬ ਕੇ ਔਰੰਗਜ਼ੇਬਾ ਨਾ ਜੇਬ ਦਫਰੇਬ। ਓਏ ਔਰੰਗਿਆ, ਤੇਰਾ ਫਰੇਬ, ਤੇਰਾ ਪਖੰਡ, ਤੇਰਾ ਜ਼ੁਲਮ, ਤੇਰੀ ਜਹਾਲਤ ਇਹ ਸਿਰੇ ਦਾ ਹੈ। ਮੇਰਾ ਸਿਦਕ, ਮੇਰਾ ਪਿਆਰ, ਮੇਰਾ ਵਿਸ਼ਵਾਸ, ਮੇਰਾ ਸਿਦਕੇ ਵੀ ਸਿਰੇ ਦਾ ਹੈ, ਲੇਕਿਨ ਤੇਰਾ ਨਾਂ ਔਰੰਗਜ਼ੇਬ ਨਹੀਂ ਹੋਣਾ ਚਾਹੀਦਾ, ਕਿਉਂਕਿ ਔਰੰਗਜ਼ੇਬ ਦਾ ਤਾਂ ਤਖ਼ਤ ਨੂੰ ਸ਼ੁਭਾਇਮਾਨ ਕਰਨ ਵਾਲਾ ਵਿਅਕਤੀ, ਜਿਸ ਜ਼ੁਬਾਨ ਚ ਵੀ ਲਿਖਦੇ ਹੈ, ਭਾਵੇਂ ਪੰਜਾਬੀ ਹੈ, ਭਾਵੇਂ ਪਰਸ਼ੀ ਹੈ, ਭਾਵੇਂ ਸੰਸਕ੍ਰਿਤ ਹੈ, ਉਹ ਜ਼ੁਬਾਨ ਤੇ ਕਮਾਲ ਦਾ ਆਬੂਰ ਹਾਸਲ ਹੈ। ਸਾਡੇ ਵਰਗੇ ਬੰਦਿਆਂ ਦਾ ਉਹਨਾਂ ਦੀ ਆਪਦਿਆਂ ਮੋਤੀਆਂ ਨੂੰ ਕਿਸੇ ਦੇ ਕਹੀ ਜਾਂਦੇ ਹੋ। ਮੈਂ ਨਾ ਗਣੇਸ਼ੇ ਪ੍ਰਥਮ ਮਨਾਉਂ, ਕਿਸਨ ਬਿਸਨ ਕਾਬੂ ਨਾ ਧਿਆਉਂ, ਇਹ ਕੋਈ ਹਿੰਦੂ ਕਹਿ ਸਕਦਾ? ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ, ਮੈਂ ਤੇਕ ਨਾ ਮਾਨਿਓ। ਜੇ ਮੁਸਲਮਾਨ ਇਹ ਕਹਿੰਦੇ ਵੀ ਕਲਮਾ ਪਾਕ ਨਹੀਂ ਤਾਂ ਮੁਸਲਮਾਨ ਧਰਮ ਕਜ਼ਾ ਹੋ ਜਾਂਦਾ, ਤੇ ਇਸਲਾਮ ਵਾਲੇ ਗੱਲ ਕਿਵੇਂ ਕਹਿ ਸਕਦੇ ਹੈ? ਇਸ ਵਾਸਤੇ ਜਿਹੜੇ ਸੱਜਣਾਂ ਨੇ ਇਹ ਰਸਤਾ ਅਪਣਾਇਆ ਹੈ, ਉਹਨਾਂ ਨੂੰ ਸਤਿਗੁਰੂ ਸਮਤ ਬਖਸ਼ੇ। ਪੰਥਿਆਂ ਚਰਨਾਂ ਚ ਬੈਠ ਕੇ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਬਈ ਪੰਥ ਕੋਈ ਐਸਾ ਪ੍ਰੋਗਰਾਮ ਬਣਾਓ, ਇਕੱਠੇ ਹੋ ਕੇ ਇੱਕ ਹੁਕਮਨਾਮਾ ਜਾਰੀ ਕਰੋ ਬਈ ਵਰਤਮਾਨ ਜੋ ਸਿੱਖੀ ਦਾ ਸਰੂਪ ਹੈ, ਜੋ ਸਾਡਾ ਸਿਧਾਂਤ ਹੈ, ਜੋ ਸਾਡਾ ਇਤਿਹਾਸ ਹੈ, ਇਸ ਨਾਲ ਕਿਸੇ ਨੂੰ ਛੇੜਛਾੜ ਕਰਨ ਦਾ ਕੋਈ ਹੱਕ ਨਹੀਂ। ਇਹ ਇੱਕ ਹੁਕਮਨਾਮਾ ਜਾਰੀ ਕਰੋ। ਹੁਕਮਨਾਮਾ ਜਾਰੀ ਕਰਨ ਤੋਂ ਪਹਿਲਾਂ ਜਿਵੇਂ ਮੈਂ ਅਰਜ ਕਰ ਰਿਹਾ, ਇਸ ਦਾ ਐਲਾਨ ਕਰ ਦਿਓ, ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਆ ਕੇ ਪੰਥ ਨਾਲ ਬੈਠ ਕੇ ਵਿਚਾਰ ਕਰੇ, ਉਹਦਾ ਇਤਰਾਜ਼ ਸੁਣ ਲਓ, ਉਸ ਤੋਂ ਬਾਅਦ ਕੋਈ ਐਸੀ ਵਿਉਂਤ ਬਣਾਓ, ਕੋਈ ਐਸਾ ਪ੍ਰੋਗਰਾਮ ਬਣਾਓ ਵੀ ਸਾਡੇ ਘਰ ਨੂੰ ਸਨ ਲੱਗਣੋਂ ਹਟ ਜਾਣ। ਜੇ ਘਰ ਦੇ ਮੈਂਬਰ ਘਰੋਂ ਸਮਾਨ ਚੋਰੀ ਕਰਨ ਲੱਗ ਜਾਣ ਨਾ, ਫਿਰ ਉਸ ਘਰ ਨੂੰ ਕੋਈ ਬਚਾ ਨਹੀਂ ਸਕਦਾ। ਇਹ ਹੁਣ ਸਾਡੇ ਘਰ ਨੂੰ ਸਾਡੇ ਹੀ ਚੋਰ ਪੈਣ ਲੱਗ ਪਏ। ਇਸ ਵਾਸਤੇ ਮੈਂ ਅੱਜ ਪੰਥਿਆਂ ਚਰਨਾਂ ਚ ਬੇਨਤੀ ਕਰਦਾ ਵੀ ਕੋਈ ਐਸਾ ਉਪਰਾਲਾ ਕਰੋ, ਉਹ ਸਾਡੇ ਭਰਾ ਹਨ, ਸਾਡੇ ਹੀ ਹਨ, ਕਿਸੇ ਪ੍ਰਕਾਰ ਦਾ ਕੋਈ ਭੁਲੇਖਾ ਲੱਗ ਸਕਦਾ? ਕਿਉਂਕਿ ਮਨੁੱਖ ਕਦੇ ਵੀ ਖਾਲਸਾ ਜੀ ਪ੍ਰਭੂ ਨਹੀਂ ਹੋ ਸਕਦਾ, ਮਨੁੱਖ ਭੁੱਲਣਹਾਰ ਹੈ, ਗੁਰੂ ਹੀ ਭੁੱਲ ਹੈ। ਇਸ ਵਾਸਤੇ ਉਹਨਾਂ ਤੋਂ ਵੱਡੀ ਭੁੱਲ ਮੈਂ ਕਰ ਸਕਦਾ, ਮੈਥੋਂ ਵੱਡੀ ਭੁੱਲ ਹੋ ਸਕਦੀ ਹੈ, ਪਰ ਫਿਰ ਵੀ ਜਿਸ ਦੀ ਜਿੱਥੇ ਭੁੱਲ ਆ ਉਸ ਭੁੱਲ ਨੂੰ ਸੁਧਾਰ ਕੇ ਕੋਈ ਇਹੋ ਜਿਹਾ ਕੌਮ ਤਰੀਕਾ ਸੋਚੋ ਵੀ ਸਾਡਿਆਂ ਗ੍ਰੰਥਾਂ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਸਿਸਟਮ ਨੂੰ ਕੋਈ ਛੇੜਛਾੜ ਨਾ ਕਰੇ। ਸਾਡੇ ਮਗਰ ਤਾਂ ਪਹਿਲੇ ਬਹੁਤ ਦੁਸ਼ਟ ਪਏ ਹੋਏ ਹੈ। ਇਸ ਵਾਸਤੇ ਮੈਂ ਜ਼ਿਆਦਾ ਟਾਈਮ ਨਾ ਲਵਾਂ ਕਿਉਂਕਿ ਆਪਾਂ ਨੂੰ ਹੋਰ ਸਮੇਂ ਮਿਲਣਗੇ ਪੇਪਰ ਪੜ੍ਹਨ ਦੇ। ਮੈਂ ਬਹੁਤ ਸਮਾਂ ਲੈ ਗਿਆ ਪੰਥ ਦਾ, ਤੁਸੀਂ ਬੜੀ ਮੇਰੇ ਤੇ ਕਿਰਪਾ ਕੀਤੀ, ਗਰੀਬ ਆਦਮੀ ਤੇ ਮੇਰੀਆਂ ਇੰਨੀਆਂ ਟੁੱਟੀਆਂ ਫੁੱਟੀਆਂ ਸੁਣ ਲਈਆਂ। ਮੈਂ ਸਿੰਘ ਸਾਹਿਬ ਦਾ, ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।